ਇੱਕ ਖਿਨ ਅੱਖਾਂ ਮੀਟ ਕੇ ਚਾਂਦੋ ਨੇ ਅੱਖਰ ਅੱਖਰ ਸੁਨੇਹਾ ਚੇਤੇ ਕੀਤਾ। ਇਸ ਵੇਲੇ ਸ਼ਤਰੰਜ ਖੇਡਣ ਵਾਲੇ ਤੇ ਹੋਰ ਦੋ ਚਾਰ ਸੱਜਣ ਵੀ ਪਾਸ ਆ ਗਏ। ਚਾਂਦੋ ਨੇ ਦੋਵੇਂ ਹੱਥ ਕੱਢੇ ਔਰ ਮੁੱਠ ਮੀਟ ਲਈ ਤੇ ਠੋਡੀ ਉੱਤੇ ਟਿਕਾ ਲਈ, ਨਜ਼ਰ ਚਿਹਰੇ ਵਿੱਚ ਗੱਡ ਲਈ ਤੇ ਬੋਲਿਆ, ਇੱਕ ਸਿੱਖ ਦਾ ਤਪੀਆ ਬੜੀ ਤੀਬਰਤਾ ਵਿੱਚ ਜਮਨਾ ਤੱਟ ਦਰਸ਼ਨ ਦੀਆਂ ਲੋਚਨਾ ਵਿੱਚ ਟੁਰ ਗਿਆ। ਉਸਦੇ ਗੋਡੇ ਗਿੱਟੇ ਟੁਰਦੇ ਨਹੀਂ ਸਨ ਜੋ ਆਪ ਲੱਭਦਾ। ਉਸਦੇ ਪਾਸ ਕੋਈ ਧਨ ਵੀ ਨਹੀਂ ਸੀ ਜੋ ਟੋਲ ਕਰਾਉਂਦਾ। ਉਸਦੇ ਪਾਸ ਮਨੁੱਖ ਨਹੀਂ ਸਨ ਜੋ ਸੂਹਾਂ ਕੱਢਦਾ। ਜੀ ਹਾਂਜੀ, ਉਸ ਨੂੰ ਝੋਲਾ ਪੈਂਦਾ ਸੀ, ਸੱਦ ਸੁਣਾਈ ਦਿੰਦੀ ਸੀ, ਤਰਫਦਾ ਰਹਿੰਦਾ ਸੀ, ਸਿੱਕਦਾ ਸੀ, ਲੁੱਛਦਾ ਸੀ, ਸਧਰਾਉਂਦਾ ਸੀ। ਐਂ ਉਹ ਲੋਹਦਾ ਲੋਹਦਾ ਰਾਤ ਤਕਹਿੰਦਾ ਤਕਹਿੰਦਾ ਆਸਾਂ ਭਰਿਆ ਟੁਰ ਗਿਆ ਹੈ, ਉਹਦੀ ਬੋੜੀ ਕਰਨੀ ਜੀ। ਨਿਰਦਲ ਮੂਰਤੀ ਦੇ ਨੈਣ ਬੰਦ ਹੋ ਗਏ। ਚਾਂਦੋ ਦੇ ਦੋਵੇਂ ਹੱਥ ਉਹਨਾਂ ਆਪਣੇ ਹੱਥ ਵਿਚ ਘੁੱਟ ਲਏ। ਚਿਹਰਾ ਸ਼ਾਂਤ ਤੇ ਸਫੈਦ ਹੋ ਗਿਆ। ਤ੍ਰਿਪਤੀ ਵੀ ਇੱਕ ਬੇਮਾਮੂਲਾ ਜਿਹਾ ਵੱਟ ਪਿਆ। ਇੱਕ ਚਰਨਾਹਟ ਚਾਂਦੋ ਦੇ ਬਦਨ ਵਿਚ ਪਈ। ਕੁਝ ਪਲਾਂ ਬਾਅਦ ਨੈਣ ਖੁੱਲੇ, ਨਾਲੇ ਨਾਲ ਸੰਗੀਤ ਲਹਿਰ ਵਾਲੇ ਸੋਹਣੇ ਬੋਲ ਖੁੱਲੇ। ਬੱਚਾ, ਰਿਖੀ ਜੀ ਮਰ ਗਏ? ਚਾਂਦੋ ਕਹਿਣ ਲੱਗਾ, ਹੋਰ ਜੀ, ਕਿੰਨਾ ਕੁ ਤੁਰ ਜਿਉਂਦੇ ਰਹਿੰਦੇ। ਨਿਰਦਲ ਮੁਰਗ, ਕੀ ਗੱਲ ਠੀਕ ਹੈ? ਚਾਂਦੋ ਕਹਿਣ ਲੱਗਾ, ਜੀ ਮੇਰੀ ਮਾਂ ਇੰਨੇ ਚਿਰ ਵਿੱਚ ਚਰੂਕੜੀ ਮਰ ਗਈ ਸੀ। ਇਹ ਗੱਲ ਠੀਕ ਹੈ? ਚਾਂਦੋ ਹੱਥ ਛੁਡਾ ਕੇ ਧੁੱਪੇ ਜਾ ਖਲੋਤਾ, ਆਪਣੇ ਆਪ ਨੂੰ ਸੂਰਜ ਦੇ ਹੇਠਾਂ ਕਰਕੇ ਉੱਪਰ ਤੇ ਫਿਰ ਆਪਣੇ ਪਰਛਾਵੇਂ ਵੱਲ ਵੇਖ ਵੇਖ ਕੇ ਮਾਨੋ ਮਿੰਤੀ ਲੈਂਦਾ, ਫਿਰ ਨੇੜੇ ਆ ਗਿਆ। ਜੀ ਹਾਂ, ਹੁਣ ਵੇਖੋ ਦੁਪਹਿਰਾਂ ਢਲ ਗਈਆਂ, ਤੀਜੇ ਪੈਰ ਦਾ ਅੱਧਾ ਪੈਰ ਵੀ ਲੰਘ ਗਿਆ। ਮੇਰੀ ਮਾਂ ਇੱਕ ਪੈਰ ਲਿਆ ਸੀ ਜਦੋਂ ਹੱਥ ਪੈਰ ਠੰਡੇ ਹੋਏ ਸਨ, ਤੇ ਇਹ ਵੇਲਾ ਤਾਂ ਚਰੂਕੜਾ ਲੰਘ ਗਿਆ। ਹਾਂ, ਰਿਖੀ ਜੀ ਮਰ ਗਏ। ਲੋ ਮੈਂ ਜਾਂਦਾ ਹਾਂ, ਮੈਂ ਜਾ ਕੇ ਸਰੀਰ ਪ੍ਰਵਾਹ ਕਰਨਾ ਹੈ ਜੀ। ਉਹਨਾਂ ਦਾ ਹੁਕਮ ਸੀ, ਸੁਨੇਹਾ ਤੁਸੀਂ ਲੈ ਲਿਆ ਹੈ ਜੀ? ਆਖੋ ਨਾ ਕਿ ਤੁਸੀਂ ਸੁਨੇਹਾ ਲੈ ਲਿਆ। ਉਹ ਸਹਿਜ ਮੂਰਤੀ ਉੱਪਰ ਵੱਲ ਤੱਕ ਕੇ, ਨਹੀਂ ਉਹ ਭੋਲਿਆ, ਰਿਖੀ ਜੀ ਅਜੇ ਨਹੀਂ ਮਰੇ। ਰਾਜਾ ਜੀ ਚਲੋ, ਤੁਸਾਂ ਦੇ ਸਿਰ ਰਹਿਣਾ ਹੈ, ਚਲੀਏ, ਰੋਟੀ ਅੱਜ ਰਹਿਣ ਦਿਓ, ਦੁੱਧ ਪੀਆਂਗੇ। ਕੂਚ ਦਾ ਹੁਕਮ ਹੋਇਆ। ਰਾਜਾ ਮੇਦਨੀ ਪ੍ਰਕਾਸ਼ ਤੇ ਸਾਰੇ ਤਿਆਰ ਹੁੰਦੇ ਹੀ ਚਲੇ ਪਾ ਗਏ। ਆਪਨੇ ਘੋੜੇ ਤੇ ਪਲਾਕੀ ਮਾਰੀ, ਜੋ ਦਾਸ ਸਦਾ ਤਿਆਰ ਬਰ ਤਿਆਰ ਕੱਸਿਆ ਖੜਾ ਰੱਖਦਾ ਸੀ। ਦੂਜੀ ਸਵਾਰ ਨੂੰ ਇੱਕ ਸਹਿਮਤ ਕੀਤੀ, ਉਸ ਨੇ ਚਾਂਦੋ ਨੂੰ ਆਪਣੇ ਅੱਗੇ ਬਿਠਾ ਲਿਆ ਤੇ ਉਸ ਤੋਂ ਰਸਤਾ ਪੁੱਛਦੇ ਤ੍ਰਿਖੇ ਵੇਗ ਤੁਰ ਪਏ। ਬੰਦਾ ਰਸਤਾ ਤੈਅ ਕਰਦੇ ਕਰਦੇ ਆਖਿਰ ਕੁਟੀਆ ਪਾਸ ਜਾ ਉਤਰੇ। ਚਾਂਦੋ ਘੋੜੇ ਤੋਂ ਉਤਰ ਗਿਆ। ਕੰਡਿਆਂ ਦੇ ਵਾੜੇ ਦਾ ਜੋ ਝਿੜੀ ਵਾਂਗ ਬਣਿਆ ਰੱਖਿਆ ਸੀ, ਖਿੜਕਾ ਖੋਲਿਆ, ਅੱਗੇ ਕੁਟੀ ਦੇ ਸਿਰ ਵਿੱਚ ਅੱਗੇ ਕੁਟੀ ਦੇ ਵਿੱਚ ਤਖ਼ਤ ਪੋਸ਼ ਵਰਗਾ ਇੱਕ ਤਖ਼ਤਾ ਡੱਠਾ ਪਿਆ ਸੀ, ਜਿਸ ਤੋਂ ਪੁਰਾਣੀ ਕੋਈ ਬੜੇ ਮਾਰੂ ਸ਼ੇਰ ਦੀ ਖਲ ਵਿਛੀ ਸੀ। ਇਸ ਉੱਤੇ ਰਿਖੀ ਜੀ ਲੰਮੇ ਪਏ ਸਨ, ਉੱਤੇ ਕੰਬਲੀਆਂ ਪਾਈਆਂ ਸਨ। ਧੁੱਪ ਭਾਵੇਂ ਸਿਆਲ ਦੀ ਸੀ ਪਰ ਵਜਵੀਂ ਪੈ ਰਹੀ ਸੀ। ਸਹਿਜ ਮੂਰਤੀ ਨੇ ਅੱਗੇ ਹੋ ਕੇ ਕੰਬਲ ਚਾਹਿਆ, ਵੀਣੀਆਂ ਤੇ ਪਿੰਡਲੀਆਂ ਨੂੰ ਹੱਥ ਲਾਇਆ, ਠੰਡੀਆਂ ਚੱਕ, ਮੱਥਾ ਵੀ ਸ਼ਰਦ, ਸਵਾਸ ਆਉਂਦਾ ਨਹੀਂ ਸੀ ਜਾਪਦਾ, ਮਰਾਉਣੀ ਛਾ ਰਹੀ ਸੀ। ਚਾਂਦੋ ਅੱਗੇ ਵੱਧ ਕੇ ਅੱਖਾਂ ਮੀਟ ਕੇ, ਬਸ ਉਹ ਮੇਰੀ ਮਾਂ ਵਾਂਗੂ ਮਰ ਗਏ? ਰੋ ਕੇ ਮੈਂ ਰਿਸ਼ੀ ਜੀ ਨੂੰ ਚਾਨਣਾ ਵੀ ਨਾ ਕੀਤਾ। ਬਾਬਾ ਜੀ ਤੁਸੀਂ ਚਾਨਣਾ ਮੰਗਦੇ ਸੋ? ਪਰ ਜੀ ਮੈਂ ਸੁਨੇਹਾ ਉਪੜਾ ਦਿੱਤਾ ਜੇ। ਫਿਰ ਕਸੁਨੀਆਂ ਦੇ ਕੇ ਅੱਖਾਂ ਵਿੱਚ ਰੋਣ ਲੱਗ ਪਿਆ। ਇਸ ਭੋਲੀ ਨਿਰਛਲ ਦਿਲੀ ਲੱਛਿਆਂ ਟੇਢਾ ਚਾਲਾਂ ਤੋਂ ਨਿਰਲੇਪ ਪ੍ਰੀਤ ਨੂੰ ਵੇਖ ਕੇ ਮਿਰਦਲ ਮੂਰਤੀ ਜੀ ਸਹਿਜ ਨੇਤਰ ਹੋ ਗਏ, ਪਰ ਆਪ ਦੇ ਮੱਥੇ ਤੇ ਅਜੇ ਇੱਕ ਤਿਵੜੀ ਸੀ ਤੇ ਹੱਥ ਹੁਣ ਰਿਸ਼ੀ ਜੀ ਦੀ ਛਾਤੀ ਤੇ ਸੀ ਜੋ ਅਜੇ ਨਿੱਘੀ ਸੀ। ਇਹ ਨਿੱਘ ਦੇਖਦੇ ਸਾਰ ਆਪ ਝੱਟ ਤਖ਼ਤ ਪੋਸ਼ ਤੇ ਚੜ ਗਏ ਤੇ ਸਰਹਾਣੇ ਦਾਓ ਬੈਠ ਕੇ ਰਿਸ਼ੀ ਜੀ ਦੇ ਤਾਲੂ ਨੂੰ ਆਪਣੀਆਂ ਉਂਗਲਾਂ ਨਾਲ ਸਹਿਲਾਣ ਲੱਗ ਪਏ ਕਿ ਇੰਨੇ ਨੂੰ ਬਾਕੀ ਦੇ ਸਾਥੀ ਵੀ ਅੱਪੜ ਗਏ। ਚਾਂਦੋ ਡਾਢਾ ਆਚਰਜ ਹੋਇਆ, ਅਰਕਾਂ ਛਾਤੀ ਨਾਲ ਲਾਈ, ਮੁੱਠਾਂ ਮੀਤੀ, ਟੋਡੀ ਹੇਠ ਧਰ ਕੇ ਬੜਾ ਚਿਰ ਖੜਾ ਰਿਹਾ। ਬਾਹਰੋਂ ਆਇਆ ਗੁਜ਼ਰ ਗਏ ਬੜੇ ਭਲੇ ਸਨ, ਸਹਿਜ ਮੂਰਤੀ ਰਾਜਾ ਜੀ ਨਹੀਂ ਅਸੀਂ ਪ੍ਰਾਣ ਨਹੀਂ ਗਏ, ਚਰਨਾਂ ਵੱਲ ਬੈਠ ਜਾਓ, ਇੱਕ ਚਰਨ ਫੜੋ ਤੇ ਚੱਸੋ। ਸਾਹਿਬ ਚੰਦ ਤੁਸੀਂ ਸਾਰੇ ਦੂਸਰਾ ਚਰਨ ਤੇ ਦੋਵੇਂ ਹਥੇਲੀਆਂ ਇੱਕ ਇੱਕ ਜਣਾ ਫੜ ਲਓ ਤੇ ਗਰਮ ਕੱਪੜੇ ਨਾਲ ਸਹਿਜੇ ਸਹਿਜੇ ਚੱਸੋ। ਇਹ ਸੇਵਾ ਜਦ ਹੋਣ ਲੱਗ ਪਈ ਤਾਂ ਥੋੜੀ ਦੇਰ ਬਾਅਦ ਮਲਕੜੇ ਜੇ ਰਿਸ਼ੀ ਜੀ ਦੀਆਂ ਅੱਖਾਂ ਖੁੱਲੀਆਂ, ਫਿਰ ਆਪੇ ਬੰਦ ਹੋ ਗਈਆਂ। ਜੋ ਚਾਂਦੋ ਨੇੜੇ ਖੜਾ ਸੀ ਸੋਚਣ ਲੱਗਾ, ਇਸੇ ਤਰ੍ਹਾਂ ਮੇਰੀ ਮਾਂ ਨੇ ਇੱਕ ਵਾਰੀ ਅੱਖਾਂ ਖੋਲ ਕੇ ਵੇਖਿਆ ਸੀ, ਥੋੜੀ ਦੇਰ ਬਾਅਦ ਫਿਰ ਖੁੱਲੀਆਂ ਤੇ ਬੁੱਲ ਵੀ ਫਰਕੇ। ਜਦੋਂ ਤੀਜੀ ਵਾਰ ਖੁੱਲੀਆਂ ਤੇ ਥੋੜੀ ਜਿਹੀ ਆਵਾਜ਼ ਆਈ, ਆ ਗਏ। ਪੈਰ ਹੱਥ ਚੱਸਣ ਵਾਲਿਆਂ ਨੇ ਦੱਸਿਆ ਕਿ ਵੀਣੀਆਂ ਪਿੰਨੀਆਂ ਗਰਮ ਹੋ ਗਈਆਂ ਹਨ, ਹੱਥ ਅਜੇ ਠੰਡੇ ਹਨ। ਸਹਿਜ ਮੂਰਤੀ ਨੇ ਹੁਣ ਘਾਹ ਦਾ ਸਰਾਂਗਣਾ ਜੋ ਰਿਸ਼ੀ ਜੀ ਦੇ ਸਿਰ ਹੇਠ ਸੀ ਕੱਢ ਦਿੱਤਾ ਤੇ ਆਪਣਾ ਪੱਟ ਸਿਰ ਹੇਠ ਦੇ ਕੇ ਸਿਰ ਝੋਲੀ ਵਿੱਚ ਕਰ ਲਿਆ। ਹੁਣ ਫਿਰ ਅੱਖਾਂ ਖੁੱਲੀਆਂ, ਆਵਾਜ਼ ਆਈ, ਚਾਂਦੋ ਬੇਟਾ ਕੋਈ ਆਇਆ ਹੈ? ਇਹ ਮੇਰੇ ਸਿਰ ਵਿੱਚ ਪਿਆਰ ਦੀ ਸਹਿਲਾਟ ਕੈਸੀ ਹੋ ਰਹੀ ਹੈ? ਵਾਹ, ਇਹ ਮੇਰੇ ਸਰੀਰ ਵਿੱਚ ਕੋਈ ਰੌਂ ਕਿਹੋ ਜਿਹੀ ਰੁਮਕ ਰਹੀ ਹੈ? ਰਗਾਂ ਵਿੱਚ ਬਰੀਕ ਲਹਿਰਾਂ, ਛਾਤੀ ਵਿੱਚ ਬਰੀਕ ਲਹਿਰਾਂ, ਇਹ ਕਿੱਥੋਂ ਉੱਠ ਉੱਠ ਆਉਂਦੀਆਂ ਨੇ? ਮੇਰੇ ਸਾਰੇ ਸਰੀਰ ਵਿੱਚ ਫੈਲ ਰਹੀਆਂ ਹਨ। ਇਹ ਕੀ ਹੋ ਰਿਹਾ? ਪੈਰਾਂ ਹੱਥਾਂ ਵੱਲ ਤੱਕ ਕੇ ਤੁਸੀਂ ਕੌਣ ਹੋ, ਕੀ ਕਰਦੇ ਹੋ, ਚਾਂਦੋ ਕਿੱਥੇ ਹੈ? ਚਾਂਦੋ ਅੱਗੇ ਹੋ ਕੇ, ਦੇਖੀ ਜੀ ਉਹ ਜੇ ਲੱਭ ਗਏ ਨੇ, ਮੈਂ ਲੱਭ ਲਏ ਨੇ। ਆਪ ਮੁਹਾਰੇ ਗਿੱਧਾ ਪਾਉਣ ਲੱਗ ਪਿਆ, ਪਰ ਰਿਸ਼ੀ ਦੇ ਕੰਨ ਅਜੇ ਸੁਣਦੇ ਨਹੀਂ ਸਨ। ਚਿਰ ਮਗਰੋਂ ਇੱਕ ਸੁਖਾਲਾ ਲੰਮਾ ਸਾਹ ਲੈ ਕੇ ਰਿਸ਼ੀ ਨੇ ਅੱਖਾਂ ਉਚਾਵੀਆਂ, ਉੱਪਰ ਤੱਕਿਆ। ਇਸ ਵੇਲੇ ਸਹਿਜ ਮੂਰਤੀ ਨੇ ਚੁੱਕ ਕੇ ਉਸ ਦੇ ਮਸਤਕ ਨੂੰ ਚੁੰਮ ਲਿਆ। ਵਾਹ ਤੇਰੇ ਸਦਕੇ, ਅਰਸ਼ਾਂ ਦੇ ਦਾਤਾ, ਸੱਤਰ ਲੱਥਿਆ ਮੌਤ ਮਰਾਉਣੀ ਛਾਇਆ ਦੇ ਮੱਥੇ ਤੇਰੇ ਬਿਨਾਂ ਕੌਣ ਚੁੰਮੇ? ਜਿਸ ਵੇਲੇ ਮਾਂ ਔਰ ਪਿਓ ਨੂੰ ਵੀ ਚੁੰਮਦਿਆਂ ਨਫ਼ਰਤ ਆਵੇ, ਉਸ ਵੇਲੇ ਇੱਕ ਤੂੰ ਹੀ ਹੈ ਜੋ ਬੇਕਨਾਰ ਪਿਆਰ ਹੈ, ਉਹ ਸ਼ਾਲੇ ਵਿੱਚ ਆਉਂਦਾ ਹੈ। ਤੇਰਾ ਹੀ ਪਿਆਰ ਹੈ ਜੋ ਰੂਹਾਂ ਨੂੰ ਬੋਸੇ ਦਿੰਦਾ ਹੈ ਤੇ ਮੱਥੇ ਚੁੰਮਦਾ ਹੈ। ਜੀ ਮਰ ਰਿਹਾ ਰਿਸ਼ੀ ਦੇ ਅੰਦਰ, ਸੋਤਰ ਸੁਕਾ ਚੁੱਕੀ ਦੇਹੀ ਦੇ ਅੰਦਰ ਕੋਈ ਪਿਆਰ ਦਾ ਉਛਾਲਾ ਆਇਆ। ਸਾਰੀ ਉਮਰ ਪ੍ਰਤੀਖਿਆ ਵਿੱਚ ਰਹੇ, ਕੁਦਰਤ ਨਾਲ ਰੁੱਸੇ ਰਿਸ਼ੀ ਦੇ ਅੰਦਰ ਪਿਆਰ ਦੀ ਸਰਨਾਏ ਐਸੀ ਫੂਕੀ ਗਈ ਕਿ ਉਛਾਲਾ ਆਇਆ। ਸਹਿਜ ਮੂਰਤੀ ਦਾ ਖੱਬਾ ਹੱਥ ਜੋ ਉਹਨਾਂ ਦੇ ਆਪਣੇ ਗੋਡੇ ਤੇ ਪਿਆ ਸੀ, ਉਸ ਨੇ ਆਪਣੇ ਹੁਣ ਗਰਮ ਹੋ ਗਏ ਹੱਥਾਂ ਨਾਲ ਫੜ ਲਿਆ। ਕੁਛ ਚਿਰ ਚੁੱਪ ਛਾ ਗਏ। ਹਾਂਜੀ, ਫਿਰ ਚੁੰਮ ਲਿਆ ਅੱਖਾਂ ਤੇ ਤਰ ਕੇ, ਫਿਰ ਮੱਥੇ ਤੇ ਹੱਥ ਧਰ ਲਿਆ, ਫਿਰ ਛਾਤੀ ਤੇ ਧਰ ਕੇ ਕਿੰਨਾ ਕੁਚੇਰ ਹੱਥਾਂ ਵਿੱਚ ਹੱਥ ਫੜ ਕੇ, ਕਦੀ ਆਪਣੇ ਹੱਥ ਢਿੱਲੇ ਛੱਡ ਕੇ ਫਿਰ ਹੱਥਾਂ ਵਿੱਚ ਫੜ ਕੇ ਛਾਤੀ ਤੇ ਰੱਖ ਕੇ ਕੁੱਟਦਾ ਰਿਹਾ। ਉਹ ਪਿਆਰ ਦੇ ਵੀ ਉਹ ਪਿਆਰ ਫਰਿਸ਼ਤੇ ਇਸ ਤਰ੍ਹਾਂ ਆਪ ਮੁਹਾਰੇ ਰਿਸ਼ੀ ਦੇ ਮੂੰਹੋਂ ਨਿਕਲਦਾ ਜਾਵੇ, ਮਿਰਦਲ ਹੱਥਾਂ ਨੇ ਕਰੜੇ ਹੱਥਾਂ ਨਾਲ ਕਿਉਂ ਕੁੱਟਦਾ? ਆਪਣੇ ਮੂੰਹ ਰਿਸ਼ੀ ਦੇ ਨਿਕਲਿਆ, ਤੇਰਾ ਤੇ ਪਿੰਜਰ ਹੀ ਪਿੰਜਰ ਹੈ, ਹੱਡ ਪੈਰ ਕਰੜੇ ਨੇ। ਫਿਰ ਨਹੀਂ, ਉਸ ਸਹਿਜ ਮੂਰਤੀ ਨੂੰ ਇਸ ਵਲਵਲੇ ਦਾ ਜੋ ਉਸਨੇ ਬੁਝਰੇ ਦੀਵੀ ਵਿੱਚ ਜਗਾ ਦਿੱਤਾ ਸੀ, ਸਵਾਦ ਜਿਹਾ ਆ ਰਿਹਾ ਸੀ। ਆਪ ਪਿਆਰ ਝਰਨਾਟਾ ਛੇੜਦਾ ਹੈ, ਆਪ ਉਹਨਾਂ ਦਾ ਲੋਭੀ ਹੋ ਕੇ ਆਨੰਦ ਵਿੱਚ ਆਉਂਦਾ ਹੈ ਤੇ ਫਿਰ ਹੋਰ ਮੇਰਾ ਕਰਦਾ ਹੈ। ਧੰਨ ਹੈ ਇਹ ਸਰੂਪ, ਇਹ ਦਿਆਲੂ ਸਰੂਪ, ਇਹ ਬੌੜੀਆਂ ਕਰਨ ਵਾਲਾ ਸਰੂਪ, ਇਹ ਤੁੱਛਣ ਵਾਲਾ, ਦੀਨਾਂ ਦਾ ਬੇਲੀ, ਦਰਦ ਨਜਾਣਿਆਂ ਦਾ ਦਾਤਾ, ਦੁਖੀਆਂ ਦਾ ਮਿੱਤਰ, ਐਸਾ ਸਰੂਪ ਧੰਨ ਹੈ, ਧੰਨ ਹੈ, ਧੰਨ ਹੈ। ਇਸ ਤਰ੍ਹਾਂ ਪਿਆਰ ਕਰਨ ਵਾਲਿਆਂ ਦੇ ਹਿਰਦੇ ਵਿੱਚ ਉਹਦੀ ਮੂਰਤੀ ਟਿਕੀ ਰਹੀ। ਰਿਸ਼ੀ ਜੀ ਨੂੰ ਸਵਾਦ ਆ ਗਿਆ, ਹੋਸ਼ ਪਰਤ ਆਏ, ਤਾਕਤ ਮੁੜ ਆਈ, ਇੱਕ ਰਸ ਜਿਹਾ ਆਇਆ ਜੋ ਸਾਰੀ ਉਮਰ ਪਹਿਲਾਂ ਕਦੀ ਹੱਠਾਂ ਵਿੱਚ, ਵਿਦਿਆ ਪੜ੍ਹਨ ਵਿੱਚ ਜਾਂ ਕਰਮਕਾਂਡਾਂ ਵਿੱਚ ਨਹੀਂ ਸੀ ਆਇਆ। ਉਹ ਗੋਡਿਆਂ ਤੱਕ ਅੱਪੜਨ ਵਾਲਾ ਹੱਥ ਇੱਕ ਪਾਸੇ ਰਿਸ਼ੀ ਦੇ ਸੀਸ ਤੇ ਧਰਿਆ ਹੋਇਆ, ਤਾਲੂ ਵਾਲੇ ਥਾਂ ਨੂੰ ਸਹਿਲਾ ਰਿਹਾ ਸੀ, ਤੇ ਦੂਜਾ ਹੱਥ ਰਿਸ਼ੀ ਦੇ ਬਦਨ ਤੇ ਬੜੇ ਪਿਆਰ ਨਾਲ ਹੌਲੀ ਹੌਲੀ ਫਿਰ ਰਿਹਾ ਸੀ, ਪਿਆਰ ਰੂਪ ਫੂਕ ਰਿਹਾ ਸੀ। ਵਾਹ, ਪਿਆਰ ਦਾ ਨਜ਼ਾਰਾ, ਭਗਤੀ ਦਾ ਨਕਸ਼ਾ, ਇਸ ਦਾ ਰਸ ਸਾਰੇ ਲੈ ਰਹੇ ਸਨ, ਪਰ ਚਾਂਦੋ ਜੀ ਦੀ ਖੁਸ਼ੀ ਕਿਸੇ ਹੋਰ ਨੂੰ ਕਿੱਥੇ? ਉਹ ਗੋਡਿਆਂ ਤੋਂ ਲੰਮੇ ਦੋਵੇਂ ਹੱਥ ਰਿਸ਼ੀ ਜੀ ਦੇ ਜੋ ਸਿਰ ਤੇ ਛਾਤੀ ਤੇ ਸਨ, ਕੋਲ ਹੋ ਗਿਆ। ਰਿਸ਼ੀ ਜੀ ਨੇ ਵੀ ਵੇਖ ਲਿਆ, ਪਰ ਚਾਂਦੋ ਦਾ ਜੀ ਕਰੇ ਕਿ ਅੱਗੇ ਆ ਕੇ ਉਹਨਾਂ ਹੱਥਾਂ ਨੂੰ ਚੁੰਮ ਲਵਾਂ, ਪਰ ਫਿਰ ਰੁਕ ਜਾਂਦਾ ਰਿਹਾ ਕਿ ਇਹੀ ਹੱਥ ਰਿਸ਼ੀ ਜੀ ਵਿੱਚ ਜਿੰਦੜੀ ਪਾ ਰਹੇ ਹਨ, ਪਾ ਲੈਣ, ਮੈਂ ਕਾਲ ਨਾ ਕਰਾਂ। ਪਰ ਇਸ ਆਪਣੀ ਕਾਲ ਨੂੰ ਰੋਕਦਾ ਚਾਂਦੋ ਥਰ ਥਰ ਇੱਕ ਝਰਨਾਟ ਜੀ ਵਿੱਚ ਕੰਬਣ ਲੱਗ ਪਿਆ। ਹੁਣ ਰਿਸ਼ੀ ਜੀ ਦੇ ਮੂੰਹ ਨਿਕਲਿਆ ਸ਼ੁਕਰ, ਅੱਖਾਂ ਫਿਰ ਉਚਿਆ ਕੇ ਤੱਕਿਆ, ਜੋ ਰੂਪ ਉਸਨੇ ਦਿੱਤਾ ਉਸਦੀ ਤਾਬ ਨਾ ਚੱਲ ਸਕਿਆ, ਫਿਰ ਅੱਖਾਂ ਮਿਟ ਗਈਆਂ। ਮਾਪ ਮੁਹਾਰੇ ਮੂੰਹ ਚੋਂ ਨਿਕਲਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਸਹਿਜ ਮੂਰਤੀ ਦੇ ਮੁੱਖ ਚੋਂ ਆਵਾਜ਼ ਨਿਕਲੀ, ਨਿਹਾਲ, ਨਿਹਾਲ, ਨਿਹਾਲ। ਰਿਸ਼ੀ ਜੀ ਕਹੋ ਵਾਹਿਗੁਰੂ। ਬੇਬਸ ਹੋਏ ਸਵਾਦ ਔਰ ਇਸ ਅਲਾਹੀ ਦਰਸ਼ਨ ਦੇ ਸਰੂਪ ਵਿੱਚ ਪੰਜ ਸਿੱਖ ਜੋ ਨਾਲ ਸੇ ਮਦਰ ਧੁਨ ਵਿੱਚ ਗੁਰਬਾਣੀ ਸ਼ਬਦ ਗਾਇਨ ਕਰ ਉੱਠੇ। ਨਿਰਤਕ ਕਉ ਜੀਵਾਲਣਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਕਾ ਉਹ ਕਰਨੇ ਜੋਗ, ਤਿਸ ਬਿਨ ਦੂਸਰ ਹੁਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਈ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ।